ਕਾ ਖਾਲਸਾ ਵਾਹਿਗੁਰੂ ਜੀ
ਕੀ ਫਤਿਹ। ਰਾਮਚੰਦ ਜੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੜੀ ਕੀਮਤੀ ਪੰਕਤੀ ਹੈ। ਪੁਰਖ ਮੇ ਨਾਰ, ਨਾਰ ਮੇ ਪੁਰਖਾ, ਕੌਣ ਜਿਥੇ ਵਿਧ ਜਾਣੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੋਂ ਤੇ ਜਾਗਦਾ ਹੈ ਕਿ ਆਪ ਜਿੱਥੇ ਇੱਕ ਮਹਾਨ ਆਤਮ ਗਿਆਨੀ ਨੇ, ਬ੍ਰਹਮ ਗਿਆਨੀ ਨੇ, ਗੁਰਦੇਵ ਨੇ, ਵਸਤ ਦੇ ਅਵਤਾਰੀ ਪੁਰਸ਼ ਨੇ, ਉੱਥੇ ਉਹ ਸਰੀਰ ਸ਼ਾਸਤਰੀ ਵੀ ਨੇ। ਅਸਿਨ ਨੇ ਪੁਰਖ ਮੇ ਨਾਲ, ਨਾਲ ਮੇ ਪੁਰਖਾ, ਕੌਣ ਵਿਥੇ ਵਿਧ ਜਾਣੇ। ਵਿਧਾਤੇ ਦੀ ਇਸ ਵਿਧੀ ਨੂੰ ਕੌਣ ਜਾਣਦਾ ਹੈ ਕਿ ਜੋ ਪੁਰਖ ਦਾ ਸਰੀਰ ਹੈ ਉਹਦੇ ਅੰਦਰ ਨਾਰੀ ਦੇ ਕਣ ਵੀ ਹੈ, ਔਰ ਜੋ ਨਾਰੀ ਦਾ ਸਰੀਰ ਹੈ ਉਸਦੇ ਅੰਦਰ ਪੁਰਸ਼ ਦੇ ਕਣ ਵੀ ਹੈ। ਕੋਈ ਵੀ ਜੋ ਸਰੀਰ ਹੈ ਮਾਂ ਬਾਪ ਤੋਂ ਆਇਆ, ਉਸਦੇ ਅੰਦਰ ਮਾਂ ਦੀ ਅੰਸ਼ ਵੀ ਹੈ, ਪਿਤਾ ਦੀ ਅੰਸ਼ ਵੀ ਹੈ, ਪੁਰਸ਼ ਦੇ ਕਣ ਵੀ ਹਨ ਔਰ ਨਾਰੀ ਦੇ ਕਣ ਵੀ ਹਨ। ਕਈ ਨੇ ਪੁਰਸ਼ ਇਸ ਵਾਸਤੇ ਪੁਰਸ਼ ਹੋ ਸਕਿਆ ਕਿ ਉਸਦੇ ਅੰਦਰ ਪੁਰਸ਼ ਦੇ ਕਣ ਤੇ ਪੂਰੇ ਨੇ, ਨਾਰੀ ਅਧੂਰੀ ਹੈ, ਅਰਧ ਹਨ। ਔਰ ਨਾਰੀ ਇਸਤਰੀ ਮਹਿਜ ਇਸ ਵਾਸਤੇ ਇਸਤਰੀ ਹੋ ਸਕੀ ਹੈ ਕਿ ਉਸਦੇ ਅੰਦਰ ਨਾਰੀ ਦੇ ਕਣ ਤੇ ਪੂਰੇ ਨੇ, ਪੁਰਸ਼ ਅਧੂਰਾ ਹੈ, ਅਰਧ ਹਨ। ਭਾਰਤ ਦੇ ਪ੍ਰਾਚੀਨ ਰਿਸ਼ੀ ਮੁਨੀਆਂ ਨੇ ਇਸ ਗੱਲ ਨੂੰ ਤਸਲੀਮ ਕੀਤਾ ਕਿ ਬਾਹਰ ਦੀ ਇਹ ਨਾਰੀ ਪੁਰਸ਼ ਦੇ ਅੰਦਰ ਦੇ ਹਰ ਅੰਗ ਨੂੰ ਸੰਪੂਰਨ ਕਰਦੀ ਹੈ, ਪਰ ਪੁਰਸ਼ ਦਾ ਅਹੰਕਾਰ ਪ੍ਰਬਲ ਸੀ, ਉਸਨੇ ਇਹ ਗੱਲ ਅੰਦਰੋਂ ਤੇ ਤਸਲੀਮ ਕੀਤੀ, ਬਾਹਰੋਂ ਆਖਣ ਦੇ ਸੰਕੋਚ ਕੀਤਾ ਕਿ ਪੁਰਸ਼ ਵੀ ਅਰਧ ਅੰਗ ਹੈ, ਕਿਉਂਕਿ ਪੁਰਸ਼ ਦੇ ਅੰਦਰ ਨਾਰੀ ਅਧੂਰੀ ਹੈ, ਨਾਰੀ ਦੇ ਅੰਦਰ ਪੁਰਸ਼ ਅਧੂਰਾ ਹੈ। ਪੁਰਸ਼ ਕਰਕੇ ਨਾਰੀ ਅਰਧ ਅੰਗ ਹੈ, ਔਰ ਨਾਰੀ ਕਰਕੇ ਪੁਰਸ਼ ਅਰਧ ਅੰਗ ਹੈ, ਅਰਧ ਅੰਗ ਅਧੂਰਾ ਅੰਗ। ਇਹ ਦੋ ਅੰਗ ਮਿਲ ਕੇ ਸੰਪੂਰਨ ਹੋਣ, ਇਹ ਅਰਧ ਅੰਗ ਬਾਲ ਦੀ ਕਸ਼ਿਸ਼ ਪੈਦਾ ਕਰਦਾ ਹੈ। ਪੁਰਸ਼ ਦੇ ਅੰਦਰ ਨਾਰੀ ਦੀ ਕਸ਼ਿਸ਼, ਨਾਰੀ ਦੇ ਅੰਦਰ ਪੁਰਸ਼ ਦੀ ਕਸ਼ਿਸ਼। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਕਿ ਉਹ ਜੋ ਅਰਧ ਅੰਗ ਹੈ ਉਹ ਸੰਪੂਰਨ ਹੋਣਾ ਚਾਹੀਦਾ। ਇਸ ਅਰਧ ਅੰਗ ਦੀ ਜਿਹੜੀ ਸੰਪੂਰਨਤਾ ਹੈ, ਇਹ ਪਸ਼ੂਆਂ ਦੀ ਤਰ੍ਹਾਂ ਨਾ ਹੋਵੇ। ਮਨੁੱਖ ਆਖਰ ਮਨੁੱਖ ਹੈ, ਇਹਦੇ ਕੋਲ ਸੋਚਣੀ ਹੈ, ਇਹਦੇ ਕੋਲ ਵਿਚਾਰ ਨੇ। ਇਸ ਸਮਾਜਿਕ ਰਸਮ ਨੂੰ ਧਰਮ ਦੇ ਦਾਇਰੇ ਵਿੱਚ ਚਲਾਉਣ ਦੀ ਆਗਿਆ ਹੋਵੇ, ਤਾਂ ਕਿ ਰਿਸ਼ਤਿਆਂ ਵਿੱਚ ਪੁਖਤਗੀ ਹੋਵੇ, ਰਿਸ਼ਤਿਆਂ ਵਿੱਚ ਪਕਿਆਈ ਹੋਵੇ, ਰਿਸ਼ਤੇ ਅਟੂਟ ਹੋਣ, ਔਰ ਜਿਸ ਰਿਸ਼ਤੇ ਦੇ ਵਿਚੋਲੇ ਆਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਣ ਜਾਣ, ਮੋਰ ਗੁਰਬਾਣੀ ਦੀ ਲਗੇ, ਔਰ ਇਸੇ ਤਰੀਕੇ ਨਾਲ ਪ੍ਰਾਚੀਨ ਰਿਸ਼ੀ ਮੁਨੀ ਧਰਮ ਦੀ ਮੋਰ ਲਾ ਕੇ ਇਸ ਅਰਧ ਅੰਗ ਦੀ ਸੰਪੂਰਨਤਾ ਕਰਦੇ ਸਨ, ਤੇ ਇਸਦਾ ਨਾਂ ਉਹਨਾਂ ਨੇ ਰੱਖਿਆ ਸੀ ਵਿਵਾਹ। ਗੁਰਮਤਿ ਵਿੱਚ ਇਹ ਨਾਮ ਰੱਖਿਆ ਗਿਆ ਹੈ ਆਨੰਦ ਕਾਰਜ, ਖੁਸ਼ੀ ਦਾ ਇੱਕ ਕੰਮ, ਕਿਉਂਕਿ ਅਰਧ ਅੰਗ ਸੰਪੂਰਨ ਹੋ ਰਿਹਾ ਹੈ। ਐਸੀ ਜਿਹੜੀ ਮਰਿਆਦਾ ਬਣਾਈਏ ਪਰਿਪੂਰਨ ਪਰਮਾਤਮਾ ਨੇ ਆਪ ਬਣਾਈ, ਈਸ਼ਵਰ ਵੀ ਇੱਕ ਹੁੰਦਾ ਹੋਇਆ ਅਨੇਕ ਹੈ, ਉਸਨੇ ਮਨੁੱਖ ਨੂੰ ਵੀ ਅਨੇਕਾਂ ਹਿੱਸਿਆਂ ਵਿੱਚ ਵੰਡਿਆ। ਜੈਸੇ ਕਲਗੀਧਰ ਪਿਤਾ ਕਹਿੰਦੇ ਨੇ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਹੇ ਪ੍ਰਭੂ, ਤੂੰ ਇੱਕ ਹੁੰਦਾ ਹੋਇਆ ਅਨੇਕ ਹੈ ਤੇ ਅਨੇਕ ਹੁੰਦਾ ਹੋਇਆ ਇੱਕ ਹੈ। ਉਸਨੇ ਖਾਸ ਕਰਕੇ ਪੁਰਸ਼ ਨੂੰ ਵੀ ਤੇ ਨਾਰੀ ਨੂੰ ਵੀ ਅਨੇਕਤਾ ਵਿੱਚ ਵੰਡ ਦਿੱਤਾ ਹੈ। ਜੋ ਪੁਰਸ਼ ਕਿਸੇ ਦਾ ਬੱਚਾ ਹੈ, ਲੜਕਾ ਹੈ, ਉਹ ਕਿਸੇ ਦਾ ਭਰਾ ਵੀ ਹੈ, ਔਰ ਕਿਸੇ ਦਾ ਫਿਰ ਪਤੀ ਬਣਦਾ ਹੈ, ਕਿਸੇ ਦਾ ਪਿਤਾ ਹੈ, ਕਿਸੇ ਦਾ ਦੋਸਤ ਹੈ, ਕਿਸੇ ਦਾ ਪੜੋਸੀ ਹੈ। ਇੱਕ ਪੁਰਸ਼ ਕਿਤਨੇ ਰੂਪ ਰੱਖਦਾ ਹੈ, ਇਹ ਭਰਾ ਵੀ ਹੈ, ਇਹ ਪਤੀ ਵੀ ਹੈ, ਇਹ ਪੁੱਤਰ ਵੀ ਹੈ, ਇਹ ਪੜੋਸੀ ਵੀ ਹੈ, ਇਹ ਦੋਸਤ ਵੀ ਹੈ। ਇਸ ਤਰ੍ਹਾਂ ਇਸਤਰੀ ਵੀ ਇੱਕ ਹੁੰਦੇ ਹੋਇਆ ਅਨੇਕ ਹੈ। ਜੇ ਕਿਸੇ ਦੀ ਬੱਚੀ ਹੈ, ਕਿਸੇ ਦੀ ਧੀ ਹੈ, ਤਾਂ ਕਿਸੇ ਦੀ ਭੈਣ ਵੀ ਹੈ, ਕਿਸੇ ਦੀ ਭੈਣ ਤਾਂ ਕਿਸੇ ਦੀ ਸਹੇਲੀ ਵੀ ਹੈ, ਕਿਸੇ ਦੀ ਪੜੋਸਣ ਵੀ ਹੈ। اور پھر کسی بھی اس کے پتنی سارے رشتوں میں پکیائی ہوئے پوترتا ہوئے اس واسطے وچولا چاہیے سی تو وچولا گرو گرو مول لاندا ہے کہ منک پرش بھرا بنے تے چنگا بنے لوکی مان کرن کے بھرا ہوئے تے ایسا ہوئے کہ پتی بنے تے آدرش وادی اور ایک واقعی نمونہ بنے اور یہ پتر بنے تے ایسا کہ ماں باپ فخر کرن کہ دوست بنے تے ایسا کہ دوست اس تے مان کرن اور یہ پتی بنے تے ایسا کہ پتنی دا مان سنمان تے عزت آبرو بنے خودی خوشی بنے ہو بہو اسی طریقے نال اتنی ذمہ واریاں نے بچی دیا کہ بچی ایسی بنے کہ ماں باپ دے ہردے ہمیشہ یاد کرتے رہن کہ سارے گھر دا پھڑیا ہوا پھل سی پہلے مہک ونڈی پیکے گھر دے ہوں مہک ونڈ رہی ہے سارے گھر اور ماں باپ کی خوشی بنی رہے مہک پھیل رہی ہے خوشبو پھیل رہی ہے کہ پتنی بنے آدرش وادی کہ بہن بنے مہان دیا مان کرن بہنا مان کر سارے رشتوں میں پکیائی سے پختگی یہ لازمی ہے کہ پتنی ہوگی تو ایسی ہی کہ ساری خوشیاں کا سوما بن جائے پتی اور پتی مان کر تو اس وچ لازمی ہے کہ رشتے وچ مہانتا آوے کسی مہان نال سمبندھ جوڑے اور انہ دو آتماواں دے سنگم وچ انہ دو شریراں دے سنگم وچ کوئی مدد چاہیے ہے جیسے پری پورن پرماتما کی دنیا کی اسی دیکھنے ہاں دوہاں نوں جوڑنے تے تیسرا چاہیے دو کاغذ جوڑنے نے گوند چاہیے دو کپڑیاں نوں جوڑنا ہے کوئی دھاگا چاہیے دو اشتہاں نوں جوڑنا ہے تو بقاعدہ گارا سیمنٹ اتیادت چاہیے دو لکڑا نو جوڑنا ہے سرے سکل کچھ نہ کچھ جو ہے چاہیے دو دلوں جوڑنا ہے اتنے دو دل جوڑنے دو وچار جوڑنا دو خیالوں جوڑنا تو کوئی تو چاہیے ہے بس یہ گرو تیجا ہے جو دوہاں نو ایک کرتا دوہاں سے مور لانا ہے تو ہوں میں دو منٹ آپ دے ہو رہا سے سماپتی کرا رشتے دنیا دے دو طرح دے خون دے رشتے خیالاں دے رشتے وچاراں دے رشتے من دا رشتہ جڑے خون دے رشتے نے انہاں دیاں پرنالیاں تین نے نانکے دادکے سہورے بے خون دا رشتہ دادکیاں نانکیاں تے پھر سہوریاں پر نانکے دادکے تے سہوریاں دے رشتیاں نوں جتھوں جنم ملدا ہے پتی پتنی تو اے رشتہ خون دا رشتہ نہیں ہے بچی کسے گھر دی بچہ کسے گھر دا خون تے ایک نہیں ہے کس طرح کیا جا سکتا خون اس نے یہ خون ایک نہیں ہے تے گرو گرنتھ صاحب جی مہاراج نے بھی نہیں منیا ستگرو کی بانی کہندی ہے یہ دلاں دی سانجھ ہے وچاراں دی سانجھ ایک جو دوئے مورتی دھن پھر کہیے سوئے مہاراج کہندے نے اسی پتی پتنی اسنوں کہنے ہاں وچار ایک ہو گئے نے مورتیاں دو نے خیال ایک ہو گئے نے مورتیاں دو نے پر اتنی گل سپشٹ ہے جتھے وچاراں دی سانجھ ہو جائے پیار کا جنم اتھے ہی ورنہ نہیں جتھے وچاراں دی سانجھ ہو جائے پیار اتھے پیدا ہوندا ہے اور جتھے پیار ہے اس سے اعتبار بھی آندا ہے اعتبار بھی منکھ دا اتھے نہیں جاندا اور جتھے اعتبار ہے کہندے نے سدا چار دا واسطہ بھی اتھے ہی ہے اور جتھے سدا چار ہے کرتار دیاں ساریاں بخشاں بھی اتھے ہی کرتار دیاں ساریاں نعمتاں بھی اتھے نے آپ سارے سیانے بیٹھے بچی بچے بھی اے بھی دونوں سیانے نے یہ رشتہ وچاراں دی سانجھ دا ہے خیالاں دی سانجھ دا ہے ایک جو دوئے مورتی ਇਸ ਵਿਚਾਰ ਦੇ ਰਿਸ਼ਤੇ ਤੋਂ ਅਗਾਂਹ ਖੂਨ ਦੇ ਰਿਸ਼ਤੇ ਜਨਮ ਲੈਂਦੇ ਨੇ। ਅਗਰ ਇਹ ਰਿਸ਼ਤਾ ਨਹੀਂ ਤਾਂ ਨਾ ਦਾਦਕੇ ਨਾ ਨਾਨਕੇ ਨਾ ਸੌ। ਇਹ ਜੋ ਤਿੰਨ ਰਿਸ਼ਤੇ ਖੂਨ ਦੇ ਰਿਸ਼ਤੇ ਨੇ, ਦਾਦਕੇ ਨਾਨਕੇ ਸੌ, ਇਹ ਇੱਕ ਰਿਸ਼ਤਾ ਪਤੀ ਪਤਨੀ ਦਾ ਐਸਾ ਹੈ, ਇਹਨੂੰ ਅਸੀਂ ਮੈਂ ਸਿਰਫ ਖੂਨ ਦਾ ਰਿਸ਼ਤਾ ਨਹੀਂ ਕਹਿ ਸਕਦੇ, ਕਹਿੰਦੇ ਹਾਂ ਕਿ ਗਲਤ ਕਹਿੰਦੇ। ਇੱਕ ਸਿੱਖ ਤੇ ਗੁਰੂ ਦਾ ਰਿਸ਼ਤਾ ਵਿਚਾਰ ਦਾ ਰਿਸ਼ਤਾ, ਖੂਨ ਦਾ ਰਿਸ਼ਤਾ ਨਹੀਂ। ਇੱਕ ਪਤੀ ਤੇ ਪਤਨੀ ਦਾ ਰਿਸ਼ਤਾ ਵਿਚਾਰ ਦਾ ਰਿਸ਼ਤਾ। ਇੱਕ ਜੋ ਦੋ ਆਪ ਕਹਿੰਦੇ ਧਨ ਫਿਰ ਇਹ ਨਾ ਆਸੀਆਂ, ਬਹਿਣ ਇਕੱਠੇ ਹੋਏ ਇੱਕ ਘਰ ਵਿੱਚ ਰਹਿੰਦੇ ਨੇ, ਸਦੀ ਹੋ ਗਈ ਹੈ, ਜ਼ਿੰਦਗੀ ਬਤੀਤ ਕੀਤੀ ਹੈ, ਲੇਕਿਨ ਖਿਆਲਾਂ ਦੀ ਸਾਂਝ ਕਦੀ ਨਹੀਂ ਜੁੜੀ, ਵਿਚਾਰ ਨਹੀਂ ਕਦੀ ਜੁੜਿਆ, ਔਰ ਪਿਆਰ ਨਹੀਂ ਪਨ ਸਕਿਆ। ਤਾਂ ਮਹਾਰਾਜ ਕਹਿੰਦੇ ਧਨ ਫਿਰ ਇਹ ਨਾ ਆਸੀਏ, ਪਤੀ ਪਤਨੀ ਇਹ ਥੋੜ੍ਹੀ ਆਸੀ ਜਾਂਦੇ ਨੇ ਕਿ ਕੋਈ ਘਰ ਦੇ ਚਲੋ ਇਕੱਠੇ ਸਾਰੀ ਜ਼ਿੰਦਗੀ ਬਤੀਤ ਕਰ ਦਿੱਤੀ। ਧਨ ਫਿਰ ਇਹ ਨਾ ਆਸੀਆਂ, ਬਹਿਣ ਇਕੱਠੇ ਹੋਏ ਇੱਕ ਜੋਤ ਦੋਏ ਮੂਰਤੀ, ਧਨ ਫਿਰ ਕਹੀਏ ਜੋਤ ਇੱਕ, ਵਿਚਾਰ ਇੱਕ, ਜੋਤ ਕੀ ਮਨ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਖਿਆਲ ਇੱਕ ਵਿਚਾਰ ਇੱਕ। ਤੋ ਦੋਹਾਂ ਦੇ ਵਿਚਾਰ ਇੱਕ ਹੋ ਸਕਣ, ਤੀਸਰਾ ਚਾਹੀਦਾ, ਤੀਜਾ ਹੈ ਗੁਰੂ ਹੈ, ਇਹ ਦੋ ਵਿਚਾਰਾਂ ਦੀ ਸਾਂਝ ਬਣਾਉਂਦਾ। ਕਦੀ ਇਸ ਤੋਂ ਸਦਕੇ ਜਾਣਾ, ਇਸ ਦੀਆਂ ਲਾਵਾਂ ਲੈਣੀਆਂ ਨੇ, ਜਾਂ ਪਰਿਕਰਮਾ ਕਰਨੀਆਂ ਨੇ, ਇਹਨੂੰ ਬਾਰ ਬਾਰ ਸਜਦਾ ਕਰਨਾ ਹੈ। ਹੇ ਗੁਰਦੇਵ, ਵਿਚਾਰਾਂ ਦੀ ਸਾਂਝ ਬਣੀ ਰਹੇ, ਔਰ ਪਿਆਰ ਦਾ ਬੂਟਾ ਵੱਧਦਾ ਰਹੇ, ਔਰ ਇਸ ਦੇ ਸਦਾਚਾਰ ਦੀ ਮਹਿਕ ਐਤਵਾਰ ਦੇ ਮਹਿਕ ਖੁਸ਼ਬੂਆਂ ਤੇ ਬਰਕਤਾਂ ਹਮੇਸ਼ਾ ਜੋ ਹੈ ਡੁੱਲ ਡੁੱਲ ਕੇ ਬਾਲ ਜੋ ਹੈ ਪੁੱਛ ਲੈਣ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ, ਰਹਿਮਤ ਕਰਨ, ਬੱਚੇ ਬੱਚੇ ਦੇ ਵਿਚਾਰਾਂ ਦੀ ਸਾਂਝ ਹਮੇਸ਼ਾ ਬਣੀ ਰਹੇ, ਤਾਂ ਕਿ ਇਹ ਦੋਵੇਂ ਆਪਣੇ ਆਪਣੇ ਮਾਂ ਬਾਪ ਦੀ ਖੁਸ਼ੀ ਦਾ ਸੋਮਾ ਬਣਨ, ਦੋਵੇਂ ਜੋ ਹੈ ਮਾਂ ਬਾਪ ਮਾਣ ਕਰਨ। ਅਰਦਾਸ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨ, ਗੁਰੂ ਆਪ ਜੀ ਚੋਲਾ ਬਣ ਕੇ ਦੋਹਾਂ ਦੀ ਸਾਂਝ ਹਮੇਸ਼ਾ ਬਣਾਈ ਰੱਖਣ, ਤੇ ਹੁਣ ਮਰਿਆਦਾ ਸੰਯੋਗ ਦਾ ਬੱਚੀ ਦਾ ਪੱਲਾ ਜਿਹੜਾ ਹੈ ਉਹਦੇ ਦਾ ਸਰਦਾਰ ਗੁਰਿੰਦਰ ਸਿੰਘ ਜੀ ਪਧਰਾਂਗੇ। ਲਾਵਾਂ ਦੇ ਪਾਠ ਤੋਂ ਬਾਅਦ, ਹੁਕਮਨਾਮੇ ਤੋਂ ਬਾਅਦ ਸਿੰਘ ਸਾਹਿਬ ਯਾਨੀ ਹੇਮ ਸਿੰਘ ਜੀ ਬੱਚੀ ਤੇ ਬੱਚੇ ਨੂੰ ਅਸੀਸ ਵੀ ਜੋ ਹੈ ਦੇਣਗੇ। ਇੱਥੋਂ ਬਾਅਦ ਸਾਰੀ ਜੋ ਹੈ ਸਮਾਪਤੀ ਹੋਵੇਗੀ। ਪੰਜਾਬੀ ਰਸਮ ਅਦਾ ਹੋਣ ਲੱਗੀ ਹੈ ਤੇ ਗੁਰੂ ਜੀ ਕੀਰਤਨੀ ਹੈ, ਇਸ ਸ਼ਬਦ ਨੂੰ ਕਾਇਮ ਕਰ ਰਹੇ ਹਨ।